ਐ ਹਰੇ ਪਰਮੇਸ਼ਰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਤੂੰ ਕਰਤਾ ਤੂੰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕਰਤਾ ਰੂਪ ਹੈ ਔਰ ਕਰਤਾਰ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ ਤੇਰੇ ਹੱਥ ਦੇ ਵਿਚ ਜੀਵਾਂ ਦੀ ਪਰਾਲਬਧ ਰੂਪੀ ਤਾਰ ਫੜੀ ਹੋਈ ਹੈ ਸੋ ਸਾਰਿਆਂ ਦੇ ਜੋ ਅਵਸਥਾ ਰੂਪੀ ਜਿਹੜੀ ਗੁਰੂ ਕੇ ਪਿਆਰਿਓ ਜਿਹੜੀ ਪਰਮੇਸ਼ਰ ਨੇ ਉਮਰ ਦੇਣੀ ਹੈ ਉਹ ਵੀ ਤਾਰ ਉਸ ਮਾਲਕ ਦੇ ਹੱਥ ਵਿਚ ਹੈ ਸਾਰਿਆਂ ਤੋਂ ਕਾਰਜ ਕਰਾਉਣ ਦੇ ਜਿਹੜੀ ਤਾਰ ਹੈ ਜਿਵੇਂ ਖਿੱਚਦਾ ਉਵੇਂ ਹੁੰਦਾ ਹੈ ਆਪਣੀ ਮਰਜ਼ੀ ਦੇ ਨਾਲ ਕੋਈ ਕੁਛ ਨਹੀਂ ਕਰ ਸਕਦਾ ਹੈ ਉਹਦੀ ਆਗਿਆ ਦੇ ਵਿਚ ਹੀ ਸਭ ਕੁਛ ਹੁੰਦਾ ਹੈ ਇਸ ਕਰਕੇ ਕੀਤਾ ਕਰਨਾ ਸਰਬ ਰਜਾਈ ਕਿਸ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਛੂ ਨਾ ਹੋਵੇ ਜੋ ਹਰ ਭਾਵੈ ਤਿਉ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਜੋ ਵੀ ਕੀਤਾ ਹੈ ਜੋ ਵੀ ਕਰਨਾ ਹੈ ਉਹ ਸਭ ਤੇਰੀ ਰਜਾ ਦੇ ਵਿਚ ਹੈ ਅਸੀਂ ਤਾਂ ਅਣਜਾਣ ਜੀਵ ਹਾਂ ਅਸੀਂ ਬੜੇ ਕਰਤੇ ਬਣ ਜਾਂਦੇ ਹਾਂ ਪਰ ਅਸੀਂ ਕਰ ਕੁਛ ਨਹੀਂ ਸਕਦੇ ਕਿਉਂਕਿ ਹੁੰਦਾ ਸਾਰਾ ਕੁਛ ਤੇਰੀ ਆਗਿਆ ਦੇ ਵਿਚ ਹੈ ਸੋ ਆਪਣਾ ਕੀਤਾ ਨਹੀਂ ਕੋਈ ਕੁਛ ਕਰ ਸਕਦਾ ਜਿਵੇਂ ਉਹ ਮਾਲਕ ਨੂੰ ਭਾਵੇ ਉਵੇਂ ਉਹ ਰੱਖਦਾ ਹੈ ਇਸ ਕਰਕੇ ਹੈ ਪਰਮੇਸ਼ਰ ਇਹ ਸਾਰਾ ਕੁਝ ਤੇਰੇ ਵਸ ਦੇ ਵਿਚ ਹੈ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਜਿੰਨੇ ਵੀ ਜੀਵ ਜੰਤੂ ਤੂੰ ਧਾਰਨ ਕੀਤੇ ਬਣਾਏ ਹੋਏ ਹੈ ਉਹਨਾਂ ਦੀ ਸਾਰਿਆਂ ਦੀ ਡੋਰ ਤੇਰੇ ਹੱਥ ਦੇ ਵਿਚ ਹੈ ਸਾਰਿਆਂ ਤੋਂ ਤੂੰ ਕਾਰਜ ਕਰਾਉਣ ਵਾਲਾ ਹੈ ਸਾਰਾ ਕੁਝ ਤੇਰੇ ਹੁਕਮ ਦੇ ਵਿਚ ਹੈ ਔਰ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸੋ ਤੇਰੇ ਹੁਕਮ ਦੇ ਵਿਚ ਹੈ ਤੇਰੇ ਹੁਕਮ ਤੋਂ ਬਿਨਾਂ ਬਾਹਰ ਕੁਛ ਨਹੀਂ ਹੈ ਇਸ ਕਰਕੇ ਤੂੰ ਸਾਰਿਆਂ ਤੋਂ ਕਰਾਉਣ ਵਾਲਾ ਆਪ ਹੈ ਤੂੰ ਕਰਤਾ ਹੈ ਔਰ ਤੇਰੇ ਹੱਥ ਦੇ ਵਿਚ ਜੀਵਾਂ ਨੂੰ ਰੋਜੀ ਦੇਣ ਰੂਪੀ ਤਾਰ ਫੜੀ ਹੋਈ ਹੈ ਸਾਰਿਆਂ ਨੂੰ ਰੋਜੀ ਦੇਣ ਵਾਲਾ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਰ ਰਿਜਕ ਆਗੈ ਕਰ ਧਰਿਆ ਜਿੰਨੇ ਵੱਡੇ ਵੱਡੇ ਪਹਾੜਾਂ ਦੇ ਵਿਚ ਪੱਥਰ ਹੈ ਉਨ੍ਹਾਂ ਦੇ ਵਿਚ ਜਿੰਨੇ ਜੀਵ ਜੰਤੂ ਪੈਦਾ ਕੀਤੇ ਹੈ ਸਾਰਿਆਂ ਦੀ ਰੋਜੀ ਉਨ੍ਹਾਂ ਦੇ ਅੱਗੇ ਰੱਖੀ ਹੋਈ ਹੈ ਤੇਰੇ ਬਿਨਾਂ ਹੋਰ ਕੋਈ ਸਮਰੱਥ ਨਹੀਂ ਹੈ ਜਿਹੜਾ ਸਾਰਿਆਂ ਨੂੰ ਰੋਜੀ ਦੇ ਦੇਵੇ ਮੂਸਾ ਪੈਗੰਬਰ ਖੁਦਾ ਦੇ ਦਰਸ਼ਨ ਕਰਨ ਵਾਸਤੇ ਰੋਜ਼ ਜਾਂਦਾ ਹੈ ਔਰ ਇੱਕ ਦਿਨ ਪਰਮੇਸ਼ਰ ਨੂੰ ਕਾਰ ਵਿਹਾਰ ਦੇ ਵਿਚ ਲੱਗਾ ਹੋਇਆ ਵੇਖ ਕੇ ਕਹਿੰਦਾ ਪਰਮੇਸ਼ਰ ਜੀ ਤੁਸੀਂ ਕਦੇ ਵਿਹਲੇ ਵੀ ਬਹਿੰਦੇ ਹੋ ਕਿ ਸਾਰਾ ਦਿਨ ਹੀ ਕੰਮ ਕਰਦੇ ਰਹਿੰਦੇ ਹੋ ਤਾਂ ਉਸ ਸਮੇਂ ਖੁਦਾ ਕਹਿਣ ਲੱਗਾ ਕਿ ਮੈਨੂੰ ਤਾਂ ਮੂਸੇ ਕੰਮ ਰਹਿੰਦਾ ਮੈਂ ਤਾਂ ਸਾਰਿਆਂ ਨੂੰ ਰੋਜੀ ਦੇਣੀ ਹੁੰਦੀ ਹੈ ਸਾਰਿਆਂ ਦੇ ਕਾਰਜ ਕਰਨੇ ਹੁੰਦੇ ਹੈ ਕਹਿੰਦਾ ਜੀ ਇੰਨੇ ਕੰਮ ਹੈ ਇੱਕ ਕੰਮ ਤੁਸੀਂ ਮੈਨੂੰ ਦੇ ਦਿਓ ਮੈਂ ਤੁਹਾਡੀ ਸਹਾਇਤਾ ਕਰਦਿਆਂ ਕਰਾਂਗਾ ਆ ਜਿਹੜਾ ਜੀਵਾਂ ਨੂੰ ਰੋਜੀ ਦੇਣ ਦਾ ਕੰਮ ਹੈ ਇਹ ਤੁਸੀਂ ਮੈਨੂੰ ਦੇ ਦਿਓ ਮੈਂ ਆਪੇ ਰੋਜੀ ਦੇ ਦਿਆ ਕਰਾਂਗਾ ਖੁਦਾ ਕਹਿਣ ਲੱਗਾ ਮੂਸਾ ਜੀ ਇਹ ਕੰਮ ਤੁਹਾਡੇ ਕੋਲੋਂ ਨਹੀਂ ਹੋ ਸਕਦਾ ਇਹ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਜਿਸ ਕਾ ਕੰਮ ਤੁਸੀਂ ਕੋ ਸਾਜੇ ਜਿਹਦਾ ਕੰਮ ਉਸੇ ਨੂੰ ਸਾਜਦਾ ਦੂਜਾ ਨਹੀਂ ਕੋਈ ਕਰ ਸਕਦਾ ਜੇ ਹਲ ਵਾਹੁਣ ਵਾਲੇ ਜ਼ਿਮੀਂਦਾਰ ਨੂੰ ਕਹਿ ਦੇਵੇ ਕਿ ਤੂੰ ਸੌਦਾ ਵੇਚ ਨਹੀਂ ਵੇਚ ਸਕਦਾ ਜੇ ਸੌਦਾ ਵੇਚਣ ਵਾਲੇ ਸ਼ਾਹੂਕਾਰ ਨੂੰ ਕਹਿ ਦੇਵੇ ਕਿ ਤੂੰ ਪੰਡਿਤ ਬਣ ਕੇ ਕਥਾਕਾਰ ਨਹੀਂ ਕਰ ਸਕਦਾ ਇਸ ਕਰਕੇ ਜਿਹਦਾ ਕੋਈ ਕੰਮ ਹੁੰਦਾ ਉਹੋ ਹੀ ਉਹ ਕੰਮ ਨੂੰ ਕਰ ਸਕਦਾ ਦੂਜਾ ਨਹੀਂ ਕੋਈ ਕਰ ਸਕਦਾ ਇਸ ਕਰਕੇ ਇਹ ਕੰਮ ਮੇਰਾ ਹੈ ਇਹ ਤੂੰ ਨਹੀਂ ਕਰ ਸਕਦਾ ਕਹਿੰਦਾ ਜੀ ਤੁਸੀਂ ਪ੍ਰਤਿਆ ਕੇ ਤਾਂ ਵੇਖੋ ਕਹਿੰਦਾ ਚੰਗਾ ਤੇਰੇ ਨਾਲ ਦਾ ਦੋ ਪਿੰਡ ਹੈ ਇੱਕ ਪਿੰਡ ਤੇਰਾ ਇੱਕ ਦੋ ਪਿੰਡ ਹੋਰ ਦੇਤੇ ਕਹਿੰਦੇ ਜਿਹੜੇ ਇਨ੍ਹਾਂ ਦੇ ਵਿਚ ਰਹਿਣ ਵਾਲੇ ਜੀਵ ਹੈ ਸਾਰਿਆਂ ਦੀ ਰੋਜੀ ਦਾ ਪ੍ਰਬੰਧ ਕੱਲ ਨੂੰ ਤੂੰ ਕਰਨਾ ਕਹਿੰਦਾ ਠੀਕ ਹੈ ਜੀ ਇਉਂ ਕਹਿ ਕੇ ਚਲਾ ਗਿਆ ਸਾਰਿਆਂ ਨੂੰ ਰੋਜੀ ਦੇ ਦਿੱਤੀ ਦੋ ਜੀਆਂ ਨੂੰ ਰੋਜੀ ਨਹੀਂ ਦਿੱਤੀ ਇੱਕ ਤਾਂ ਕੋਈ ਵਿਵਾਚਾਰੀ ਪੁਰਸ਼ ਸੀ ਕੁਕਰਮ ਕਰਦਾ ਦੇਖ ਲਿਆ ਉਹਨੂੰ ਨਹੀਂ ਰੋਜੀ ਦਿੱਤੀ ਇੱਕ ਸੂਰ ਨੂੰ ਰੋਜੀ ਨਹੀਂ ਦਿੱਤੀ ਦੂਜੇ ਦਿਨ ਖੁਦਾ ਦੇ ਦਰਸ਼ਨ ਕਰਨ ਵਾਸਤੇ ਆਇਆ ਖੁਦਾ ਕਹਿੰਦਾ ਮੂਸੇ ਦੇਤੀ ਰੋਜੀ ਕਹਿੰਦਾ ਜੀ ਸਾਰਿਆਂ ਨੂੰ ਦੇਤੀ ਕਹਿੰਦੇ ਕੋਈ ਛੱਡਿਆ ਤਾਂ ਨੀ, ਕਹਿੰਦਾ ਦੋ ਨੂੰ ਨੀ ਦਿੱਤੀ। ਕਹਿੰਦੇ ਕਿਹਨੂੰ? ਕਹਿੰਦੇ ਇੱਕ ਵਿਵਾਚਾਰੀ ਪੁਰਸ਼ ਕੁਕਰਮ ਕਰਦਾ ਸੀ, ਮੁਰਦਾ ਇਸਤਰੀ ਦੀ ਲਾਸ਼ ਕਬਰ ਚੋਂ ਕੱਢ ਕੇ ਉਹਦੇ ਨਾਲ ਖੋਟਾ ਕਰਮ ਕਰਦਾ ਸੀ, ਉਹ ਬੜਾ ਬੱਜਰ ਪਾਪ ਹੈ, ਮੈਂ ਨੀ ਦਿੱਤੀ ਉਹਨੂੰ ਰੋਜੀ। ਤੇ ਇੱਕ ਮੈਂ ਸੂਰ ਨੂੰ ਨੀ ਦਿੱਤੀ, ਉਹਨੇ ਸਾਡੇ ਸੋ ਪੀਰ ਦਾ ਪੱਟ ਫਾੜਤਾ ਸੀ, ਇਸ ਕਰਕੇ ਮੈਂ ਉਹਨੂੰ ਰੋਜੀ ਨੀ ਦਿੱਤੀ। ਤਾਂ ਉਸ ਸਮੇਂ ਖੁਦਾ ਕਹਿੰਦਾ ਮੂਸੇ ਤੇਰਾ ਕੰਮ ਇਹ ਨੀ ਹੈ, ਤੇਰਾ ਕੰਮ ਸੀ ਰੋਜੀ ਦੇਣਾ। ਜਿਹੜਾ ਜੀਵ ਦੇ ਕਰਮਾਂ ਦਾ ਫਲ ਭੁਗਤਾਣਾ ਉਹ ਧਰਮ ਰਾਜੇ ਦਾ ਕੰਮ ਹੈ, ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ। ਇਹ ਤਾਂ ਧਰਮ ਰਾਏ ਦਾ ਕੰਮ ਸੀ, ਇਹ ਕੰਮ ਤੇਰਾ ਨੀ ਸੀ, ਤੂੰ ਫੇਲ ਹੋ ਗਿਆ, ਤੈਨੂੰ ਰੋਜੀ ਦੇਣ ਦਾ ਕੰਮ ਨਹੀਂ ਆਉਂਦਾ, ਇਸ ਕਰਕੇ ਤੈਨੂੰ ਰੋਜੀ ਨੀ ਦੇ ਸਕਦਾ। ਤਾਂ ਉਸ ਸਮੇਂ ਕਹਿੰਦਾ ਖੁਦਾ ਜੀ ਤੁਸੀਂ ਸਾਰਿਆਂ ਨੂੰ ਰੋਜੀ ਦਿੰਦੇ ਹੋ? ਕਹਿੰਦੇ ਹਾਂ। ਕਹਿੰਦੇ ਚੰਗਾ, ਕੱਲ ਨੂੰ ਪਤਾ ਲੱਗੂ। ਹੁਣ ਦੂਜੇ ਦਿਨ ਗੁਰੂ ਕੇ ਪਿਆਰਿਓ ਜਦੋਂ ਦਰਸ਼ਨ ਕਰਨ ਵਾਸਤੇ ਗਿਆ ਤੇ ਜਾਂਦੇ ਨੇ, ਇੱਕ ਦਿਨ ਪਹਿਲਾਂ ਇੱਕ ਪੱਥਰ ਕੀੜਾ ਜਿਹੜਾ ਸੀ ਸ਼ੱਕਰ ਦਾ, ਉਹ ਕੱਢ ਕੇ ਨਾ ਪੱਥਰ ਦੇ ਵਿੱਚੋਂ ਉਹਨੂੰ ਆਪਣੀ ਤੀਲਾਂ ਵਾਲੀ ਡੱਬੀ ਚ ਪਾ ਕੇ ਆਪਣੀ ਟੋਪੀ ਦੇ ਵਿੱਚ ਟੰਗ ਲਿਆ। ਕਹਿੰਦਾ ਦੇਖੂਗਾ ਖੁਦਾ ਇਹਨੂੰ ਕਿਵੇਂ ਰੋਜੀ ਦਿੰਦਾ। ਦੂਜੇ ਦਿਨ ਖੁਦਾ ਦੇ ਕੋਲ ਆਇਆ, ਕਹਿੰਦਾ ਖੁਦਾ ਸਾਰਿਆਂ ਨੂੰ ਦੇਤਾ ਰੋਜੀ, ਸਾਰਿਆਂ ਦਾ ਭੋਜਨ ਸਾਰਿਆਂ ਨੂੰ ਪਹੁੰਚਾਤਾ? ਕਹਿੰਦੇ ਹਾਂ। ਕਹਿੰਦੇ ਪੱਕੀ ਗੱਲ ਹੈ? ਕਹਿੰਦਾ ਹਾਂ। ਜਦੋਂ ਉਹਨੇ ਆਪਣੀ ਟੋਪੀ ਚੋਂ ਤੀਲਾਂ ਦੀ ਡੱਬੀ ਕੱਢ ਕੇ ਖੋਲ ਕੇ ਵਿੱਚ ਉਹ ਸ਼ੱਕਰ ਕੀੜਾ ਵੇਖਿਆ, ਉਹਦੇ ਮੂੰਹ ਦੇ ਵਿੱਚ ਵੀ ਸ਼ੱਕਰ ਦਾ ਦਾਣਾ ਸੀ। ਕਿਉਂ ਗੁਰੂ ਕੇ ਪਿਆਰਿਓ? ਉਹ ਪਰਮੇਸ਼ਰ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ, ਪਰ ਇਹ ਜੀਵ ਨੂੰ ਭਰੋਸਾ ਨਹੀਂ ਹੈ ਪਰਮੇਸ਼ਰ ਤੇ। ਆ ਜਿੰਨੇ ਪਸ਼ੂ ਹੈ, ਪੰਛੀ ਹੈ, ਜੀਵ ਹੈ, ਇਹ ਸਾਰੇ ਪਰਮੇਸ਼ਰ ਤੇ ਭਰੋਸਾ ਕਰਦੇ, ਸਾਰਿਆਂ ਨੂੰ ਰੋਜੀ ਮਿਲ ਜਾਂਦੀ ਹੈ, ਪਰ ਇਹ ਮਨੁੱਖ ਹੈ, ਇਹ ਆਪਣਾ ਫਿਕਰ ਆਪ ਹੀ ਕਰੀ ਜਾਂਦਾ। ਤੋ ਭਾਵੇਂ ਗੁਰੂ ਕੇ ਪਿਆਰਿਓ ਮਹਾਰਾਜ ਸਾਹਿਬ ਜੀ ਸਮਝਾਉਂਦੇ ਆ ਇਸ ਨੂੰ, ਪਰ ਇਹ ਕਿੱਥੇ ਸਮਝਦਾ? ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣ ਹਾਰ, ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ। ਜਿਹਨੇ ਤੈਨੂੰ ਪੈਦਾ ਕੀਤਾ ਤੈਨੂੰ ਆਧਾਰ ਆਸਰਾ ਵੀ ਦੇਊਗਾ, ਰੋਜੀ ਵੀ ਦੇਊਗਾ। ਜਦੋਂ ਤੂੰ ਮਾਤਾ ਦੇ ਉਦਰ ਵਿਚ ਸੀ ਉਦੋਂ ਵੀ ਤੈਨੂੰ ਰੋਜੀ ਮਿਲਦੀ ਸੀ, ਉਦੋਂ ਕਿਹੜਾ ਤੂੰ ਹਲਵਾ ਕੇ ਕੰਮ ਕਰਕੇ ਖਾਂਦਾ ਸੀ? ਉਦੋਂ ਵੀ ਤੈਨੂੰ ਪਰਮੇਸ਼ਰ ਰੋਜੀ ਦਿੰਦਾ ਸੀ, ਉਦੋਂ ਸਿਮਰਨ ਦੇ ਆਸਰੇ ਬਚਦਾ ਸੀ, ਉਦੋਂ ਸਿਮਰਨ ਦੀ ਖੁਰਾਕ ਸੀ ਤੈਨੂੰ ਮਿਲੀ ਹੋਈ, ਇਸ ਕਰਕੇ ਮਾਤਾ ਦੇ ਉਦਰ ਦੀ ਜਠਰ ਅਗਨੀ ਤੈਨੂੰ ਸਾੜ ਨਹੀਂ ਸਕੀ। ਔਰ ਬਾਹਰ ਆ ਕੇ ਜਦੋਂ ਛੋਟਾ ਬੱਚਾ ਹੁੰਦਾ ਉਹਦਾ ਢੰਗ ਬਣਾ ਦਿੰਦਾ, ਇਸ ਕਰਕੇ ਜਦੋਂ ਬੱਚੇ ਦੇ ਦੰਦ ਨਹੀਂ ਹੁੰਦੇ ਤੇ ਵੇਖੋ ਕਿੰਨਾ ਸੋਹਣਾ ਦੁੱਧ ਪੀਣ ਨੂੰ ਮਿਲਦਾ। ਜਬ ਦਾਂਤ ਨਹੀਂ ਤਬ ਦੁੱਧ ਦੀਆ, ਅਬ ਦਾਂਤ ਦੀਏ ਕਿਆ ਰੋਜੀ ਨਾ ਦੇਗਾ? ਜਦੋਂ ਤੈਨੂੰ ਦੰਦ ਨਹੀਂ ਦਿੱਤੇ ਉਦੋਂ ਤੈਨੂੰ ਪੀਣ ਵਾਸਤੇ ਦੁੱਧ ਦਿੱਤਾ, ਹੁਣ ਤੈਨੂੰ ਦੰਦ ਦੇਤੇ ਤੈਨੂੰ ਰੋਜੀ ਨਹੀਂ ਦੇਵੇਗਾ? ਪਰ ਭਰੋਸਾ ਨਹੀਂ ਹੈ ਜੀਵ ਨੂੰ। ਅਸੀਂ ਬਾਣੀ ਪੜ੍ਹਦੇ ਹਾਂ ਪਰ ਬਾਣੀ ਤੇ ਭਰੋਸਾ ਨਹੀਂ ਕਰਦੇ ਹਾਂ, ਇਸ ਕਰਕੇ ਗੁਰੂ ਕੇ ਪਿਆਰਿਓ ਭਰੋਸਾ ਰੱਖਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੈ ਹਰੀ ਪਰਮੇਸ਼ਰ, ਜੀਵਾਂ ਦੇ ਪੈਦਾ ਕਰਨ ਵਾਲਾ ਤੂੰ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੂੰ ਹੈ, ਤੂੰ ਕਰਤਾਰ ਮਾਲਕ ਹੈ ਸਾਰਿਆਂ ਦਾ, ਤੇਰੇ ਹੱਥ ਦੇ ਵਿੱਚ ਜੀਵਾਂ ਨੂੰ ਰੋਜੀ ਦੇਣ ਰੂਪੀ ਤਾਰ ਫੜੀ ਹੋਈ ਹੈ।
ਜਿਉ ਭਾਵੈ ਤਿਉ ਰਾਖ ਤੂੰ, ਹਰ ਨਾਮ ਮਿਲੈ ਆਚਾਰ ਰਹਾਉ।
ਜਿਉ ਭਾਵੈ ਤਿਉ ਰਾਖ ਤੂੰ, ਜਿਵੇਂ ਪਰਮੇਸ਼ਰ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਤੂੰ ਸਾਨੂੰ ਰੱਖਣਾ ਕਰ, ਜਿਵੇਂ ਤੈਨੂੰ ਭਾਉਂਦਾ ਉਵੇਂ ਸੰਸਾਰ ਦੀ ਰਚਨਾ ਕਰਕੇ ਉਹਨੂੰ ਰੱਖਣ ਵਾਲਾ ਹੈ ਮਾਲਕ, ਜਿਸ ਤਰ੍ਹਾਂ ਤੈਨੂੰ ਭਾਉਂਦਾ ਉਸੇ ਤਰ੍ਹਾਂ ਤੈਨੂੰ ਸਾਨੂੰ ਰੱਖਣਾ ਕਰ। ਹਰ ਨਾਮ ਮਿਲੇ ਆਚਾਰ, ਜੋ ਗੁਰੂ ਕੇ ਪਿਆਰਿਓ ਹਰੀ ਪਰਮੇਸ਼ਰ ਦਾ ਨਾਮ ਹੈ ਸੋ ਆਚਾਰ ਕਰਨ ਵਾਲਾ ਉਹ ਪਰਮੇਸ਼ਰ ਦਾ ਨਾਮ ਸਾਨੂੰ ਮਿਲ ਜਾਵੇ, ਅਸੀਂ ਉਸ ਮਾਲਕ ਦੇ ਗੁਣਾਂ ਦਾ ਗਾਇਣ ਕਰਦੇ ਰਹੀਏ, ਉਹ ਪਰਮੇਸ਼ਰ ਦਾ ਨਾਮ ਨਾ ਸਾਨੂੰ ਕਦੇ ਵੀ ਭੁੱਲੇ, ਇਹ ਬੇਨਤੀ ਕਰਨੀ ਹੈ ਮਾਲਕ ਦੇ ਚਰਨਾਂ ਦੇ ਵਿਚ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਹੋ
ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ
ਆਪੇ ਪਰਮੇਸ਼ਰ ਹੀਰਿਆਂ ਦੀ ਨਿਆਈ ਹੈ ਸੋ ਜਿਵੇਂ ਹੀਰਾ ਉੱਜਲ ਹੁੰਦਾ ਇਸੇ ਤਰ੍ਹਾਂ ਐ ਪਰਮੇਸ਼ਰ ਤੂੰ ਉੱਜਲ ਹੈ ਸੋ ਤੇਰੇ ਵਿਚ ਵਕਾਰਾਂ ਦੀ ਮੈਲ ਨਹੀਂ ਹੈ ਜਿਹੜਾ ਤੇਰਾ ਹੀਰੇ ਵਰਗਾ ਨਾਮ ਜਪਦਾ ਉਹ ਵੀ ਉੱਜਲ ਹੋ ਜਾਂਦਾ ਉਨ੍ਹਾਂ ਦੇ ਹਿਰਦਿਆਂ ਦੇ ਵਿਚ ਵੀ ਵਕਾਰਾਂ ਦੀ ਮੈਲ ਨਹੀਂ ਰਹਿੰਦੀ ਹੈ ਵਿਸ਼ਿਆਂ ਦੀ ਮੈਲ ਨਹੀਂ ਰਹਿੰਦੀ ਹੈ ਉਨ੍ਹਾਂ ਦੇ ਹਿਰਦੇ ਵੀ ਉੱਜਲ ਹੋ ਜਾਂਦੇ ਹਨ ਉਨ੍ਹਾਂ ਦਾ ਮਨ ਵੀ ਉੱਜਲ ਹੋ ਜਾਂਦਾ ਪਰਮੇਸ਼ਰ ਦਾ ਸਿਮਰਨ ਕਰਕੇ ਕਿਉਂਕਿ ਉਹ ਆਪ ਨਿਰਮਲ ਹੈ ਜਿਹੋ ਜਿਹਾ ਨੂੰ ਆਪਾਂ ਧਿਆਵਾਂਗੇ ਉਹੋ ਜਿਹਾ ਆਪਾਂ ਨੂੰ ਫਲ ਪ੍ਰਾਪਤ ਹੋਵੇਗਾ ਸੋ ਇਸੇ ਕਰਕੇ ਗੁਰੂ ਕੇ ਪਿਆਰਿਓ ਜਿਹੋ ਜਿਹਾ ਆਪਾਂ ਮਨ ਦੇ ਵਿਚ ਚਿਤਵਨ ਕਰਾਂਗੇ ਉਹੋ ਜੇ ਆਪਣੀ ਬਿਰਤੀ ਬਣਦੀ ਹੈ ਉਹੋ ਜੇ ਆਪਣੇ ਸੰਸਕਾਰ ਬਣਦੇ ਤੇ ਅੰਤ ਦੇ ਸਮੇਂ ਆਪਣਾ ਜਿਹੜਾ ਸੰਸਕਾਰ ਹੈ ਉਹ ਆ ਜਾਂਦਾ ਉਹ ਵਾਸ਼ਨਾ ਅਨੁਸਾਰ ਜੀਵ ਜਨਮ ਲੈਂਦਾ ਅਗਲਾ ਜੇ ਆਪਾਂ ਆਮ ਤੌਰ ਤੇ ਕਈਆਂ ਦਾ ਬਹੁਤਾ ਘਰਾਂ ਦੇ ਨਾਲ ਪਿਆਰ ਹੁੰਦਾ ਉਨ੍ਹਾਂ ਦੀ ਸੁਰਤੀ ਘਰਾਂ ਚ ਰਹਿ ਜਾਂਦੀ ਹੈ ਫਿਰ ਉਨ੍ਹਾਂ ਨੂੰ ਗੁਰੂ ਕੇ ਪਿਆਰਿਓ ਪ੍ਰੇਤ ਦੀ ਜੂਨ ਮਿਲ ਜਾਂਦੀ ਹੈ ਕਿਉਂਕਿ ਜੈਸੀ ਮਨ ਕੀ ਵਾਸਨਾ ਅੰਤ ਸਾਈ ਪ੍ਰਗਟਾਨੀ ਜੈਸੀ ਕਿਸੇ ਦੇ ਮਨ ਦੀ ਵਾਸਨਾ ਹੁੰਦੀ ਹੈ ਅੰਤ ਦੇ ਸਮੇਂ ਉਹ ਪ੍ਰਗਟ ਹੋ ਜਾਂਦੀ ਹੈ ਇਸ ਕਰਕੇ ਉਹ ਪਰਮੇਸ਼ਰ ਉੱਜਲ ਕਰਨ ਵਾਲਾ ਹੈ ਜਿਹੜਾ ਉਹਦਾ ਨਾਮ ਜਪਦਾ ਆਪਣੇ ਸੇਵਕਾਂ ਦੇ ਹਿਰਦਿਆਂ ਦੇ ਵਿਚੋਂ ਵਿਸ਼ਿਆਂ ਤੇ ਵਕਾਰਾਂ ਨੂੰ ਮਿਟਣ ਵਾਲਾ ਕਿਉਂਕਿ ਉਹ ਆਪ ਹਰੀ ਪਰਮੇਸ਼ਰ ਨਿਰਮਲ ਹੈ ਉੱਜਲ ਹੈ ਆਪੇ ਰੰਗ ਮਜੀਠ ਤੇ ਮਜੀਠੀ ਰੰਗ ਹੁੰਦਾ ਜਿਹੜਾ ਪੱਕਾ ਰੰਗ ਹੋਵੇ ਲਵੇ ਨਾ ਭਾਵੇਂ ਧੁੱਪ ਪਈ ਜਾਵੇ ਭਾਵੇਂ ਮੀਂਹ ਪਈ ਜਾਵੇ ਉਹ ਨਾਮ ਦਾ ਰੰਗ ਇਹ ਗੁਰੂ ਕੇ ਪਿਆਰੇ ਉਹ ਮਜੀਠੀ ਰੰਗ ਕਦੇ ਲੈਂਦਾ ਨਹੀਂ ਹੈ ਜਿਹੜਾ ਕੱਚਾ ਰੰਗ ਹੁੰਦਾ ਉਹਨੂੰ ਕੁਸੁੰਬੀ ਰੰਗ ਕਹਿੰਦੇ ਆ ਕੱਚਾ ਰੰਗ ਕੁਸੁੰਬ ਕਾ ਥੋੜਿਆ ਦਿਨ ਚਾਰ ਜੀਓ ਇਹ ਕੱਚਾ ਰੰਗ ਜਿਹੜਾ ਕੁਸੁੰਬ ਦਾ ਥੋੜਾ ਜਿਹਾ ਸਮਾਂ ਰਹਿੰਦਾ ਜੇ ਪਾਣੀ ਪੈ ਜੇ ਡੱਬ ਪੈ ਜਾਂਦੇ ਆ ਜੇ ਧੁੱਪ ਹੋ ਜੇ ਤਾਂ ਵੀ ਫਿੱਕਾ ਪੈ ਜਾਂਦਾ ਇਸੇ ਤਰ੍ਹਾਂ ਗੁਰੂ ਕੇ ਪਿਆਰਿਓ ਪਦਾਰਥਾਂ ਰੂਪੀ ਪਾਣੀ ਪੈਣ ਦੇ ਨਾਲ ਇਹ ਮਾਇਆ ਦਾ ਕੱਚਾ ਰੰਗ ਕੁਸੁੰਬੀ ਹੈ ਇਹ ਗੁਰੂ ਕੇ ਪਿਆਰਿਓ ਜਦੋਂ ਸੋ ਪਦਾਰਥਾਂ ਰੂਪੀ ਪਾਣੀ ਪੈਂਦਾ ਉਦੋਂ ਫਿੱਕਾ ਪੈ ਜਾਂਦਾ ਪਹਿਲਾਂ ਬੜਾ ਚਮਕਦਾ ਲਾਲ ਰੰਗ ਇਹ ਮਾਇਆ ਦਾ ਰੰਗ ਕਿਹਾ ਇਹਨੂੰ ਕੁਸੁੰਬੀ ਰੰਗ ਕਹਿੰਦੇ ਆ ਮਾਇਆ ਵੀ ਸਦਾ ਰਹਿਣ ਵਾਲੀ ਨਹੀਂ ਹੈ ਤੇ ਉਹ ਪਰਮੇਸ਼ਰ ਉਹਦਾ ਰੰਗ ਵੀ ਜਿਹੜਾ ਪ੍ਰੇਮ ਹੈ ਉਹ ਵੀ ਸਦਾ ਰਹਿਣ ਵਾਲਾ ਨਹੀਂ ਹੈ ਕਿਉਂਕਿ ਮਾਇਆ ਕੀ ਸੋਭਾ ਚਾਰ ਦਿਹਾੜੀ ਜਾਂਦੀ ਵਿਲਮ ਨਾ ਹੋਏ ਇਹ ਮਾਇਆ ਦੀ ਸੋਭਾ ਵੀ ਚਾਰ ਦਿਨ ਦੀ ਹੈ ਇਹਨੂੰ ਜਾਂਦੀ ਨੂੰ ਕੋਈ ਦੇਰ ਨਹੀਂ ਲੱਗਦੀ ਪਤਾ ਨਹੀਂ ਲੱਗਦਾ ਇਹਨੇ ਕਦੋਂ ਚਲੀ ਜਾਣਾ ਇਸ ਕਰਕੇ ਇਹ ਮਾਇਆ ਦਾ ਰੰਗ ਜਿਹੜਾ ਕੁਸੁੰਬੀ ਰੰਗ ਆ ਇਹ ਕੱਚਾ ਰੰਗ ਆ ਇਹ ਥੋੜਾ ਜਿਹਾ ਸਮਾਂ ਰਹਿਣ ਵਾਲਾ ਇਹ ਜਿੰਨੇ ਆਪਾਂ ਨੂੰ ਸੰਸਾਰੀ ਸੁੱਖ ਮਿਲੇ ਆ ਇਹ ਕੁਸੁੰਬੇ ਰੰਗ ਦੀ ਨਿਆਈ ਹੈ ਇਹ ਕੱਚਾ ਥੋੜਾ ਚਿਰ ਰਹਿਣ ਵਾਲੇ ਆ ਸਦੀ ਵੀ ਨਹੀਂ ਰਹਿੰਦਾ ਪਰ ਆ ਲਵਦ ਅਨੁਸਾਰ ਜੀਵਨ ਨੂੰ ਸੁੱਖ ਤੇ ਦੁੱਖ ਮਿਲਦੇ ਆ ਸੁੱਖ ਦੁੱਖ ਪੁਰਬ ਜਨਮ ਕੇ ਕੀਏ ਸੋ ਜਾਣੇ ਜਿਨ ਦਾਤੇ ਦੀਏ ਇਹ ਸੁੱਖ ਤੇ ਦੁੱਖ ਪੂਰਬ ਦੇ ਕੀਤੇ ਕਰਮਾਂ ਦਾ ਫਲ ਹੈ ਇਹ ਜਾਣਦਾ ਉਹ ਪਰਮੇਸ਼ਰ ਹੈ ਜਿਹਨੇ ਗੁਰੂ ਕੇ ਪਿਆਰਿਓ ਦੇ ਰਿਹਾ ਜਿਹਦੀ ਆਗਿਆ ਦੇ ਵਿਚ ਹੋ ਰਿਹਾ ਤੇ ਜਿਹੜਾ ਪੱਕਾ ਰੰਗ ਹੈ ਇਹ ਭਗਤੀ ਦਾ ਰੰਗ ਹੈ ਇਹ ਮਜੀਠੀ ਰੰਗ ਹੈ ਇਹ ਕਦੇ ਮੈਲਾ ਨਹੀਂ ਹੁੰਦਾ ਨਾ ਇਹਨੂੰ ਕੋਈ ਦਾਗ ਲੱਗਦਾ ਵਿਸ਼ੇ ਵਕਾਰਾਂ ਦਾ ਇਹ ਸਦਾ ਉੱਜਲ ਰਹਿਣ ਵਾਲਾ ਹੈ ਮਜੀਠੇ ਰੰਗ ਦੀ ਨਿਆਈ ਹਰੀ ਪਰਮੇਸ਼ਰ ਆਪ ਉੱਜਲ ਹੈ ਆਪਣੇ ਪਿਆਰਿਆਂ ਨੂੰ ਮਜੀਠੀ ਰੰਗ ਦੇਣ ਵਾਲਾ ਉਹ ਲਾਲ ਰੰਗ ਜਿਸ ਕੋ ਲੱਗਾ ਸੋਈ ਵਡਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਨਾਮ ਦਾ ਮਜੀਠੀ ਰੰਗ ਲੱਗ ਗਿਆ ਉਹ ਗੁਰੂ ਕੇ ਪਿਆਰਿਓ ਵੱਡੇ ਭਾਗਾਂ ਵਾਲੇ ਹੈ ਕਿਉਂਕਿ ਵੱਡੇ ਭਾਗਾਂ ਵਾਲਿਆਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਵੱਡਾ ਭਾਗ ਭੇਟੇ ਗੁਰਦੇਵਾ, ਤੇ ਵੱਡੇ ਭਾਗਾਂ ਵਾਲੇ ਨਾਮ ਸਿਮਰਨ ਕਰਦੇ ਆ ਉਹਨਾਂ ਨੂੰ ਨਾਮ ਦਾ ਮਜੀਠੀ ਰੰਗ ਚੜ ਜਾਂਦਾ, ਭਾਵੇਂ ਆਰੇ ਨਾ ਚੀਰੇ ਜਾਣ, ਬਿਰਤੀ ਦੇ ਵਿਚ ਕੋਈ ਫਰਕ ਨਹੀਂ ਹੈ, ਭਾਵੇਂ ਤੱਤੀ ਤਵੀ ਤੇ ਬੈਠੇ ਹੋਣ ਤਾਂ ਵੀ ਕਹਿੰਦੇ ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗ। ਇਹ ਸਤਿਗੁਰੂ ਪਾਤਸ਼ਾਹ ਨੇ ਐਸੀ ਅਵਸਥਾ ਆਪ ਵਿਖਾਈ ਹੈ, ਔਰ ਜੇ ਦੇਗਾਂ ਦੇ ਵਿਚ ਉਬਾਲੇ ਗਏ ਹੈ ਤਾਂ ਵੀ ਗੁਰੂ ਕੇ ਪਿਆਰਿਓ ਸਿਮਰਨ ਦੇ ਵਿਚ ਕੋਈ ਫਰਕ ਨਹੀਂ ਹੈ, ਰੂਹ ਦੇ ਵਿਚ ਬੰਨ ਕੇ ਸਾੜੇ ਗਏ ਤਾਂ ਵੀ ਕੋਈ ਫਰਕ ਨਹੀਂ, ਐਸਾ ਨਾਮ ਦਾ ਮਜੀਠੀ ਰੰਗ ਹੈ। ਆਪ ਹੀ ਪਰਮੇਸ਼ਰ ਤੂੰ ਨਿਰਮਲ ਉੱਜਲ ਸਰੂਪ ਹੈ, ਆਪ ਹੀ ਮਜੀਠੀ ਦੀ ਨਿਆਈ ਪੱਕਾ ਰੰਗ ਦੇਣ ਵਾਲਾ, ਆਪ ਪੱਕੇ ਰੰਗ ਦੀ ਨਿਆਈ ਮਜੀਠੀ ਰੰਗ ਦੀ ਨਿਆਈ ਹੈ।
ਆਪੇ ਮੋਤੀ ਉਜਲੋ ਆਪੇ ਭਗਤ ਬਸੀਠ,
ਆਪੇ ਮੋਤੀ ਉਜਲੋ, ਮੋਤੀ ਆਪ ਹੀ ਗੁਰੂ ਕੇ ਪਿਆਰੇ ਵਿਰਾਗ ਰੂਪੀ ਮੋਤੀ ਨੂੰ ਦੇਣ ਵਾਲਾ, ਉਜਲੋ ਉਜਲ ਹੈ, ਮਾਇਆ ਦੀ ਮੈਲ ਤੋਂ ਰਹਿਤ ਹੈ। ਆਪੇ ਭਗਤ ਬਸੀਠ, ਆਪ ਹੀ ਕਹਿੰਦੇ ਆਪਣੇ ਭਗਤਾਂ ਦਾ ਬਸੀਠ ਹੈ, ਵਿਚੋਲਾ ਹੈ, ਵਕੀਲ ਹੈ, ਸਤਿਗੁਰੂ ਪਾਤਸ਼ਾਹ ਜੀ ਸਾਡੇ ਵਕੀਲ ਹੈ। ਆਪਾਂ ਜੇ ਕੋਈ ਆਪਣੇ ਤੇ ਸੰਸਾਰੀ ਮੁਕੱਦਮਾ ਬਣ ਜਾਵੇ ਨਾ, ਤੇ ਆਪਾਂ ਗੁਰੂ ਕੇ ਪਿਆਰਿਓ ਸੰਸਾਰੀ ਜੇਲ੍ਹ ਤੋਂ ਬਚਣ ਵਾਸਤੇ ਝੱਟ ਵਕੀਲ ਕਰ ਲੈਂਦੇ ਹਾਂ। ਆਪਾਂ ਕਹਿੰਦੇ ਹਾਂ ਕਿ ਸਾਨੂੰ ਜੇਲ੍ਹ ਚ ਨਾ ਜਾਣਾ ਪਵੇ, ਵਕੀਲ ਜਿੰਨੇ ਮਰਜ਼ੀ ਪੈਸੇ ਲੈ ਲਵੇ ਕੋਈ ਗੱਲ ਨਹੀਂ, ਜੇਲ੍ਹ ਚੋਂ ਬਚ ਜਾਈਏ। ਇਹ ਆਪਾਂ ਸੰਸਾਰੀ ਮੁਕੱਦਮਿਆਂ ਵਾਸਤੇ ਤਾਂ ਗੁਰੂ ਕੇ ਪਿਆਰਿਓ ਵਕੀਲ ਕਰ ਲਿਆ, ਪਰ ਜਿਹੜਾ ਆਪਾਂ ਪਰਲੋਕ ਦੇ ਵਿਚ ਜਾਣਾ, ਜਮਰਾਜੇ ਦੀ ਕਚਹਿਰੀ ਵਿਚ ਜਾਣਾ, ਉਥੇ ਸਾਡੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ। ਅਜ਼ਰਾਈਲ ਫਰਿਸ਼ਤਾ ਬੈਠਾ ਕੱਢ ਵਹੀ, ਉਥੇ ਗੁਰੂ ਕੇ ਪਿਆਰਿਓ ਕਦੇ ਕਿਸੇ ਨੇ ਸੋਚਿਆ ਵੀ ਆਪਾਂ ਵਕੀਲ ਬਣਾਈਏ? ਉਥੋਂ ਦਾ ਕਦੇ ਆਪਾਂ ਨੂੰ ਕਿਸੇ ਨੂੰ ਚੇਤਾ ਆਇਆ ਵੀ ਆਪਾਂ ਵਕੀਲ ਬਣਾਈਏ, ਉਥੇ ਵਾਸਤੇ ਵਕੀਲ ਕਰੀਏ? ਉਥੇ ਵਕੀਲ ਕਿਹੜਾ ਕਰਨਾ, ਉਥੇ ਗੁਰੂ ਵਕੀਲ ਆ ਸਾਡਾ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਉਹ ਵਿਛੜਿਆ ਨੂੰ ਮੇਲਣ ਵਾਲਾ, ਇਹ ਜੀਵ ਪਰਮੇਸ਼ਰ ਨਾਲੋਂ ਵਿਛੜਿਆ ਹੋਇਆ ਹੈ, ਕਈ ਜਨਮਾਂ ਦਾ ਵਿਛੜਿਆ ਹੋਇਆ, ਇੱਕ ਜਨਮ ਦਾ ਨਹੀਂ ਹੈ, ਕਿਉਂਕਿ 84 ਲੱਖ ਜੂਣ ਭੋਗਣ ਤੋਂ ਬਾਅਦ ਤਾਂ ਸਾਨੂੰ ਇਹ ਮਨੁੱਖਾਂ ਦੀ ਹੀ ਮਿਲੀ ਹੈ, ਉਦੋਂ ਪਹਿਲਾਂ ਦਾ ਵਿਛੜਿਆ ਹੋਇਆ, ਕਈ ਜਨਮ ਇਹਨੇ ਧਾਰਨ ਕੀਤੇ ਹੈ। ਇੱਕ ਵਾਰੀ 84 ਲੱਖ ਜੂਣ ਦੇ ਵਿਚ ਜੀਵ ਪੈ ਜਾਵੇ ਤਾਂ 7 ਅਰਬ ਵਰਾ ਲੱਗਦਾ ਇਸ ਨੂੰ ਦੁਮਾਰੇ ਮਨੁੱਖਾਂ ਦੇਹੀ ਦੇ ਵਿਚ ਆਉਣ ਵਾਸਤੇ। ਇੰਨੀਆਂ ਲੰਮੀਆਂ ਲੰਮੀਆਂ ਉਮਰਾਂ ਹਨ, ਪਹਾੜ ਆਦਿਕ ਵੇਖ ਲੋ ਕਿੰਨੀ ਉਮਰ ਹੈ ਇਹਦੀ, ਕਦੋਂ ਦੇ ਪਏ ਹੈ, ਦਰਖਤ ਵੇਖ ਲੋ ਕਦੋਂ ਦੇ ਖੜੇ ਹੈ, ਕਈ ਸ੍ਰਿਸ਼ਟੀਆਂ ਲੰਘ ਗਈਆਂ। ਇਸ ਕਰਕੇ ਇਸ 84 ਦੇ ਗੇੜੇ ਤੋਂ ਬਚਣ ਵਾਸਤੇ ਆਪਾਂ ਕਦੇ ਕਿਸੇ ਨੇ ਸੋਚਿਆ ਵੀ ਅਸੀਂ ਵਕੀਲ ਕਰੀਏ? ਨਹੀਂ ਸੋਚਿਆ। ਉਹ ਸਤਿਗੁਰੂ ਪਾਤਸ਼ਾਹ ਜੀ ਸਾਡੇ ਵਿਚੋਲੇ ਹਨ, ਵਿਛੜਿਆਂ ਨੂੰ ਮੇਲਣ ਵਾਲੇ ਹਨ, ਕਈ ਜਨਮਾਂ ਦਾ ਸਾਨੂੰ ਵਿਛੋੜਾ ਪਿਆ ਹੋਇਆ ਹੈ। ਜਿਵੇਂ ਭਗਤ ਰਵਿਦਾਸ ਜੀ ਵਚਨ ਕਰਦੇ ਹੈ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਤੋ ਇਸ ਕਰਕੇ ਉਹ ਪਰਮੇਸ਼ਰ ਸਤਿਗੁਰੂ ਜੀ ਸਾਡੇ ਦਰਗਾਹ ਦੇ ਵਿਚ ਬਸੀਠ ਹੈ। ਇਹ ਪਰਮੇਸ਼ਰ ਆਪ ਹੀ ਭਗਤਾਂ ਦਾ ਵਸੀਠ ਵਿਚੋਲਾ ਹੈ। ਕੋਲ ਘੁਮਾਈ ਤੇ ਸਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਆਪਣੇ ਉਸ ਮਿੱਤਰ ਵਿਚੋਲੇ ਸਤਿਗੁਰੂ ਤੋਂ ਕੋਲ ਘੁਮਾਈ ਜਾਂਦਾ, ਕੁਰਬਾਨ ਜਾਂਦਾ ਜਿਹਨੇ ਜਿਹਦੇ ਨਾਲ ਮਿਲ ਕੇ ਕੰਤ ਪਤੀ ਪਰਮੇਸ਼ਰ ਨੂੰ ਪਛਾਣਿਆ ਜਾਂਦਾ, ਜਾਣਿਆ ਜਾਂਦਾ। ਇਉਂ ਆਪਣੇ ਭਗਤਾਂ ਦਾ ਵਸੀਠ ਵਿਚੋਲਾ ਵੀ ਆਪ ਹੈ।
ਗੁਰ ਕੈ ਸ਼ਬਦ ਸਲਾਹਣਾ ਘਟ ਘਟ ਡੇਠ ਅਡੇਠ।
ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਉਸ ਨੂੰ ਸਲਾਹਣਾ ਕਰੀਏ, ਉਹਨੂੰ ਚੇਤੇ ਕਰੀਏ, ਉਹਦੀ ਵਡਿਆਈ ਕਰੀਏ, ਕਿਉਂਕਿ ਉਹ ਘਟਾ ਘਟਾਂ ਦੇ ਵਿਚ ਡੀਠ ਜਿਹੜਾ ਗੁਰੂ ਕੇ ਪਿਆਰਿਓ ਦੇਖਦਾ ਸਾਡੇ ਕੀਤੇ ਕਰਤਵਾਂ ਨੂੰ ਉਹ ਅਡੀਠ ਹੈ। ਅਸੀਂ ਇਨ੍ਹਾਂ ਅੱਖਾਂ ਦੇ ਨਾਲ ਉਹਨੂੰ ਦੇਖ ਨਹੀਂ ਸਕਦੇ ਹਾਂ, ਇਹ ਸਾਡੀਆਂ ਅੱਖਾਂ ਵੇਖ ਨਹੀਂ ਸਕਦੀਆਂ ਹਨ। ਇਹ ਅੱਖਾਂ ਕੇਵਲ ਉਸ ਚੀਜ਼ ਨੂੰ ਵੇਖ ਸਕਦੀਆਂ ਹੈ ਜਿਹੜੀ ਚੀਜ਼ ਨਾਸਵੰਤ ਹੈ, ਕਿਉਂਕਿ ਇਹ ਆਪ ਵੀ ਅੱਖਾਂ ਨਾਸਵੰਤ ਹੈ। ਇਹ ਉਸ ਚੀਜ਼ ਨੂੰ ਵੇਖ ਸਕਦੀਆਂ ਜਿਹੜੀ ਨਾਸਵੰਤ ਹੈ, ਦੂਜੀ ਚੀਜ਼ ਨੂੰ ਇਹ ਨਹੀਂ ਵੇਖ ਸਕਦੀਆਂ। ਉਹ ਨੇਤਰ ਹੋਰ ਹੈ, ਮਨ ਤੇ ਵੱਧ ਰੂਪੀ ਨੇਤਰ ਹੈ, ਪਰੋਖ ਅਪਰੋਖ ਰੂਪੀ ਨੇਤਰ ਹੈ, ਉਹ ਸਾਡੇ ਕੋਲ ਹੈ ਹੀ ਨਹੀਂ ਹੈ, ਉਹਨਾਂ ਤੋਂ ਅਸੀਂ ਹੀ ਨਹੀਂ ਹੈ। ਇਸ ਕਰਕੇ ਉਹ ਪਰਮੇਸ਼ਰ ਅਡੀਠ ਦਿਸਣ ਤੋਂ ਰਹਿਤ ਹੈ। ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਉਹਨੂੰ ਚੇਤੇ ਕਰਨਾ ਕਰੀਏ।
ਆਪੇ ਸਾਗਰ ਬੋਹਥਾ ਆਪੇ ਪਾਰ ਅਪਾਰ।
ਆਪ ਹੀ ਗੁਰੂ ਕੇ ਪਿਆਰਿਓ ਸਾਗਰ ਸਮੁੰਦਰ ਦੀ ਨਿਆਈ ਹੈ, ਆਪ ਹੀ ਬੋਹਥਾ ਜਹਾਜ ਦੀ ਨਿਆਈ ਹੈ, ਆਪੇ ਪਾਰ ਅਪਾਰ, ਆਪ ਹੀ ਇਸ ਸੰਸਾਰ ਦੇ ਪਾਰ ਨੂੰ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਪਾਰ ਕਰਾਉਣ ਵਾਲਾ ਹੈ, ਸੰਸਾਰ ਦੇ ਕਿਨਾਰੇ ਤੋਂ ਪਾਰ ਮੁਕਤੀ ਦੇ ਕਿਨਾਰੇ ਤੇ ਪਹੁੰਚਾਉਣ ਵਾਲੇ ਸਤਿਗੁਰੂ ਪਾਤਸ਼ਾਹ ਜੀ। ਇਹ ਸੰਸਾਰ ਰੂਪੀ ਸਮੁੰਦਰ ਵੀ ਆਪ ਹੀ ਪੈਦਾ ਕੀਤਾ ਹੋਇਆ, ਆਪ ਹੀ ਇਸ ਪਾਰ ਉਤਾਰਨ ਵਾਸਤੇ ਜਹਾਜ਼ ਦੀ ਨਿਆਈ ਹਨ। ਨਾਮ ਦਾ ਜਹਾਜ਼ ਬਖਸ਼ਿਆ ਹੋਇਆ ਸੇਵਕਾਂ ਨੂੰ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਵਾਹਿਗੁਰੂ ਦੇ ਨਾਮ ਦਾ ਜਹਾਜ਼ ਹੈ, ਜਿਹੜਾ ਇਸ ਨਾਮ ਦੇ ਜਹਾਜ਼ ਤੇ ਚੜ ਜਾਵੇ ਉਹ ਪਾਰ ਹੋ ਜਾਂਦਾ ਹੈ।
ਸਾਚੇ ਵਾਟ ਸੁਜਾਨ ਤੋਂ ਸ਼ਬਦ ਲੰਘਾਵਣ ਹਾਰ।
ਐ ਪਰਮੇਸ਼ਰ, ਸੱਚੀ ਪਰਮੇਸ਼ਰ ਤੇਰੇ ਨਾਮ ਦੀ ਵਾਟ, ਉਹ ਰਸਤਾ ਜਿਹੜਾ ਹੈ ਉਹ ਤੂੰ ਸੁਜਾਨ ਜਾਣਦਾ ਹੈ। ਐ ਪਰਮੇਸ਼ਰ, ਆਪ ਹੀ ਤੂੰ ਸ਼ਬਦ ਦੁਆਰਾ ਉਪਦੇਸ਼ ਦੇ ਕੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹੈ, ਆਪ ਹੀ ਸੁਜਾਨ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸੋ ਇਸ ਤਰ੍ਹਾਂ ਆਪ ਹੀ ਆਪਦੇ ਉਪਦੇਸ਼ ਦੁਆਰਾ ਇਹ ਸੰਸਾਰ ਰੂਪੀ ਸਮੁੰਦਰ ਤੋਂ ਲੰਘਾਉਣ ਵਾਲਾ ਹੈ।
ਨਿਡਰਿਆਂ ਡਰ ਜਾਣੀਐ ਬਾਜ ਗੁਰੂ ਪਾਰ।
ਨਿਡਰਿਆਂ ਡਰ ਜਾਣੀਐ, ਜਿਹੜੇ ਡਰ ਤੋਂ ਰਹਿਤ ਹੈ, ਜਿਹੜੇ ਪਰਮੇਸ਼ਰ ਤੋਂ ਡਰਦੇ ਨਹੀਂ ਹਨ, ਜਿਹੜੇ ਕਹਿ ਦਿੰਦੇ ਆਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ, ਉਹ ਪਰਮੇਸ਼ਰ ਤੋਂ ਡਰਦੇ ਨਹੀਂ ਹਨ, ਉਹਨਾਂ ਨੂੰ ਪਰਮੇਸ਼ਰ ਦਾ ਕੋਈ ਡਰ ਨਹੀਂ ਹੈ। ਉਹ ਗੁਰੂ ਕੇ ਪਿਆਰਿਓ, ਉਹਦਾ ਡਰ ਭੈ ਰੱਖਣਾ ਚਾਹੀਦਾ। ਜਦੋਂ ਭੈ ਮਨ ਦੇ ਵਿਚ ਕਰਾਂਗੇ ਤੇ ਫੇਰ ਗੁਰੂ ਕੇ ਪਿਆਰਿਓ ਆਪਾਂ ਕੋਈ ਪਾਪ ਨਹੀਂ ਕਰਾਂਗੇ। ਪਾਪ ਜੀਵ ਉਦੋਂ ਕਰਦਾ ਜਦੋਂ ਪਰਮੇਸ਼ਰ ਦਾ ਡਰ ਲਾ ਦਿੰਦਾ, ਜਦੋਂ ਪਰਮੇਸ਼ਰ ਨੂੰ ਦੂਰ ਸਮਝਦਾ। ਇਹ ਨਹੀਂ ਆਪਾਂ ਨੂੰ ਪਤਾ ਕਿ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਾਇਆ ਜਾਏ। ਉਹ ਪਰਮੇਸ਼ਰ ਸਦਾ ਸੁਣਦਾ ਸਾਡੇ, ਜੋ ਵੀ ਅਸੀਂ ਬਚਨ ਬਲਾਸ ਕਰਦੇ ਸੁਣਦਾ, ਸਾਡੇ ਕੀਤੇ ਕਰਤਵਾਂ ਨੂੰ ਵੇਖਦਾ। ਉਹਦੇ ਕੋਲੋਂ ਨਹੀਂ ਮੁੱਕਰਿਆ ਜਾ ਸਕਦਾ। ਸੰਸਾਰ ਦੇ ਵਿਚ ਦੂਜੇ ਲੋਕਾਂ ਕੋਲੋਂ ਤਾਂ ਅਸੀਂ ਜ਼ਰੂਰ ਮੁੱਕਰ ਸਕਦੇ ਹਾਂ, ਆਪਾਂ ਆਪਣਾ ਗੁਨਾਹ ਛਪਾ ਸਕਦੇ ਹਾਂ ਇਹ ਦੁਨੀਆਂ ਦੇ ਵਿਚ, ਪਰ ਪਰਲੋਕ ਦੇ ਵਿਚ ਉਥੇ ਨਹੀਂ ਗੁਰੂ ਕੇ ਪਿਆਰੇ ਕੋਈ ਛਪਾ ਸਕਦਾ। ਇਸ ਕਰਕੇ ਨਿਡਰਿਆਂ ਡਰ ਜਾਣੀਐ, ਕਹਿੰਦੇ ਤੂੰ ਡਰ ਤੋਂ ਰਹਿਤ ਹੋਇਆ ਫਿਰਦਾ, ਉਹਦੇ ਡਰ ਕਰਕੇ ਉਹ ਪਰਮੇਸ਼ਰ ਜਾਣਿਆ ਜਾਂਦਾ। ਜੇ ਉਹਦੇ ਡਰ ਦੇ ਵਿਚ ਰਵਾਂਗੇ, ਉਹਦੇ ਭੈ ਦੇ ਵਿਚ ਰਵਾਂਗੇ, ਬਾਜ ਗੁਰੂ ਗਵਾਰ, ਗੁਰੂ ਤੋਂ ਬਿਨਾਂ ਕਹਿੰਦੇ ਘੁੱਪ ਹਨੇਰਾ ਹੈ। ਗੁਰੂ ਤੋਂ ਬਿਨਾਂ ਕੋਈ ਵੀ ਪ੍ਰਕਾਸ਼ ਦੇਣ ਵਾਲਾ ਨਹੀਂ ਹੈ। ਭਾਵੇਂ ਆਪਾਂ ਸੂਰਜ ਦਾ ਪ੍ਰਕਾਸ਼ ਸੋਹਣਾ ਮੰਨਿਆ, ਭਾਵੇਂ ਆਪਾਂ ਚੰਦਰਮਾ ਦਾ ਪ੍ਰਕਾਸ਼ ਮੰਨਿਆ, ਔਰ ਫੇਰ ਵੀ ਗੁਰੂ ਕੇ ਪਿਆਰਿਓ ਇਹ ਜਿਹੜਾ ਹੈ ਸੂਰਜ ਦਾ ਪ੍ਰਕਾਸ਼, ਚੰਦਰਮਾ ਦਾ ਪ੍ਰਕਾਸ਼, ਸਾਡੇ ਮਨ ਦੇ ਵਿਚ ਜਿਹੜਾ ਅਗਿਆਨ ਦਾ ਘੁੱਪ ਹਨੇਰਾ ਹੈ ਨਾ, ਉਹਨੂੰ ਦੂਰ ਨਹੀਂ ਕਰ ਸਕਦਾ। ਗੁਰਬਾਣੀ ਦੇ ਵਿਚ ਸਤਿਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ, ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਘੋਰ ਘੁੱਪ ਹਨੇਰਾ ਹੈ। ਆਪਾਂ ਸੰਸਾਰੀ ਹਨੇਰੇ ਨੂੰ ਬੜਾ ਮਾੜਾ ਸਮਝਦੇ ਹਾਂ, ਪਰ ਇਹ ਸੰਸਾਰੀ ਹਨੇਰਾ ਜਿਹੜਾ ਉਸ ਹਨੇਰੇ ਨਾਲੋਂ ਭਿਆਨਕ ਨਹੀਂ ਹੈ। ਕਿਉਂਕਿ ਜਿਹੜਾ ਸੰਸਾਰੀ ਹਨੇਰਾ ਹੈ, ਇਹਦੇ ਵਿਚ ਜੀਵ ਨੂੰ ਆਪਣੇ ਸਰੀਰ ਦੀ ਸੋਝੀ ਜ਼ਰੂਰ ਹੁੰਦੀ ਹੈ। ਦੂਜੇ ਆਦਮੀ ਨੂੰ ਜਾਂ ਦੂਜੀ ਵਸਤੂ ਨੂੰ ਜੀਵ ਨਹੀਂ ਦੇਖ ਸਕਦਾ, ਇਹਦੀਆਂ ਅੱਖਾਂ ਦੇ ਵਿਚ ਨਹੀਂ ਸ਼ਕਤੀ ਹੁੰਦੀ ਦੇਖਣ ਦੀ, ਕਿਉਂਕਿ ਹਨੇਰਾ ਹੁੰਦਾ। ਪਰ ਆਪਣੇ ਸਰੀਰ ਦੀ ਹਰੇਕ ਨੂੰ ਸੋਝੀ ਹੁੰਦੀ, ਜਿੰਨਾ ਮਰਜ਼ੀ ਹਨੇਰਾ ਹੋਵੇ। ਜਿਹੜਾ ਅਗਿਆਨ ਦਾ ਹਨੇਰਾ ਹੈ ਨਾ, ਗੁਬਾਰ ਘੁੱਪ ਹਨੇਰਾ ਅਗਿਆਨ ਦਾ, ਇਹ ਬੜਾ ਭਿਆਨਕ ਹੈ। ਇਹ ਅਗਿਆਨ ਦਾ ਐਸਾ ਹਨੇਰਾ, ਇਹਦੇ ਵਿਚ ਜੀਵ ਨੂੰ ਆਪਣੇ ਆਪ ਦੀ ਸੋਝੀ ਵੀ ਨਹੀਂ ਹੈ ਕਿ ਮੈਂ ਕੀ ਚੀਜ਼ ਹੈ, ਮੈਂ ਕਾਹਦੇ ਵਾਸਤੇ ਆਇਆ, ਮੈਂ ਕਿੱਥੋਂ ਆਇਆ, ਮੈਂ ਕੀ ਕਰਨ ਵਾਸਤੇ ਆਇਆ। ਆਪਣੇ ਆਪ ਦੀ ਸੋਝੀ ਵੀ ਨਹੀਂ ਹੈ ਕਿ ਮੈਂ ਕੀ ਹੈ। ਜੇ ਕਿਸੇ ਨੂੰ ਪੁੱਛੇ ਬਈ ਤੂੰ ਕੀ ਹੈ, ਆਪਣੇ ਸਰੀਰ ਤੇ ਹੱਥ ਲਾ ਕੇ ਕਹਿ ਦੂ ਮੈਂ ਬੰਦਾ ਹੈ, ਮੇਰਾ ਆਹ ਨਾਂ ਹੈ, ਮੇਰਾ ਆਹ ਪਿੰਡ ਹੈ, ਇੰਨਾ ਕੀ ਆਪਾਂ ਦੱਸ ਸਕਦੇ ਹਾਂ ਨਾ, ਇਦੋਂ ਵੱਧ ਆਪਾਂ ਕੁਛ ਨਹੀਂ ਜਾਣਦੇ। ਪਰ ਇਹ ਗੁਰੂ ਕੇ ਪਿਆਰਿਓ, ਜਦੋਂ ਸਰੀਰ ਥੱਲੇ ਧੜੈਂਦੇ ਨੇ, ਡਿੱਗ ਪੈਂਦਾ, ਜਦੋਂ ਸਵਾਸ ਨਿਕਲ ਜਾਂਦੇ ਹੈ, ਜਿਹੜਾ ਇਹ ਸਰੀਰ ਨੂੰ ਚਲਾਉਣ ਵਾਲਾ ਉਹ ਕੌਣ ਹੈ, ਪਤਾ ਤਾਂ ਉਹਦਾ ਕਰਨਾ ਵੀ ਉਹ ਕੀ ਚੀਜ਼ ਹੈ। ਇਹ ਸਰੀਰ ਨੂੰ ਚਲਾਉਣ ਵਾਲੇ ਹੈ ਪ੍ਰਾਣ, ਆਪਾਂ ਕਹਿ ਦਿੰਦੇ ਹਾਂ ਜੀ ਪ੍ਰਾਣ ਮੇਰਾ ਰੂਪ ਹੈ। ਪ੍ਰਾਣ ਵੀ ਤੇਰਾ ਰੂਪ ਨਹੀਂ ਹੈ, ਅੱਗੇ ਇੰਦਰੇ ਆ ਜਾਂਦੇ ਹੈ, ਇੰਦਰਿਆਂ ਨੂੰ ਆਪਣਾ ਰੂਪ ਮੰਨੀ ਬੈਠਾ। ਇਹ ਮੇਰੀਆਂ ਅੱਖਾਂ ਹੈ, ਮੇਰੇ ਕੰਨ ਹੈ, ਮੇਰੀ ਜੀਭ ਹੈ, ਇਹ ਮੇਰੇ ਪੈਰ ਹੈ, ਮੇਰੇ ਹੱਥ ਹੈ। ਪਰ ਇਹਨਾਂ ਦੇ ਵਿਚ ਵੀ ਕਿਸੇ ਦੀ ਚੇਤਨ ਸਤਾ ਹੈ, ਇਹਨਾਂ ਦਾ ਵੀ ਕੋਈ ਕੰਟਰੋਲਰ ਹੈ ਜਿਹਦੇ ਆਖੇ ਚੱਲਦੇ ਹੈ। ਆਪਣੀ ਮਰਜ਼ੀ ਨਾਲ ਨਹੀਂ ਚੱਲ ਸਕਦੇ, ਇਹਨਾਂ ਦਾ ਕੰਟਰੋਲ ਕਰਨ ਵਾਲਾ ਮਨ ਹੈ। ਫਿਰ ਕਹਿੰਦੇ ਜੀ ਮਨ ਹੀ ਮੈਂ ਹੈ, ਨਹੀਂ। ਜਿਹੜਾ ਕਹਿੰਦਾ ਮੇਰਾ ਮਨ ਨਹੀਂ ਮੰਨਦਾ ਉਹ ਕੌਣ ਹੈ। ਜੇ ਕਿਸੇ ਨੂੰ ਆਪਾਂ ਕਹੀਏ ਨਾ ਵੀ ਆਹ ਚੀਜ਼ ਕਰ ਲਾ, ਤੇ ਅਗਲਾ ਕਹਿੰਦਾ ਨਾ ਜੀ ਇਹ ਮੇਰਾ ਮਨ ਨਹੀਂ ਮੰਨਦਾ। ਜਿਹੜਾ ਕਹਿੰਦਾ ਕਿ ਮੇਰਾ ਮਨ ਨਹੀਂ ਮੰਨਦਾ ਉਹ ਕੌਣ ਹੈ, ਉਹਦੀ ਪੜਤੋਲ ਕਰਨੀ ਹੈ। ਮਨ ਜਿਹੜਾ ਵਿਚਾਰਦਾ ਉਹਦਾ ਵੀ ਸਲਾਹਕਾਰ ਹੈ, ਬੁੱਧੀ ਹੈ। ਆਪਾਂ ਕਹਿ ਦਿੰਦੇ ਹਾਂ ਜੀ ਇਹ ਮੇਰੀ ਬੁੱਧੀ ਹੈ, ਮੇਰੀ ਬੁੱਧੀ ਕੰਮ ਕਰਨ ਨੂੰ ਹਟ ਗਈ ਹੁਣ, ਇਸ ਕਰਕੇ ਮੈਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ। ਉਹ ਗੁਰੂ ਕੇ ਪਿਆਰਿਓ, ਬੁੱਧੀ ਨੂੰ ਚਲਾਉਣ ਵਾਲਾ ਵੀ ਕੋਈ ਹੈ, ਉਹ ਹੈ ਪਰਮੇਸ਼ਰ ਦੀ ਆਤਮ ਸਤਾ, ਉਹਨੂੰ ਕਹਿੰਦੇ ਆਤਮਾ। ਉਹ ਆਤਮਾ ਜਿਹੜੀ ਹੈ ਉਹ ਜੰਮਣ ਮਰਨ ਤੋਂ ਰਹਿਤ ਹੈ, ਨਾ ਉਹਨੂੰ ਪਾਣੀ ਡੋਬ ਸਕਦਾ, ਨਾ ਅੱਗ ਸਾੜ ਸਕਦੀ ਹੈ, ਨਾ ਹਵਾ ਉਡਾ ਸਕਦੀ ਹੈ, ਨਾ ਕਿਸੇ ਸ਼ਾਸਤਰ ਨਾਲ ਕੱਟੀ ਜਾ ਸਕਦੀ ਹੈ। ਇਹ ਉਸ ਰੂਪ ਨੂੰ ਜਣਾਉਣਾ ਗੁਰੂ ਦਾ ਕੰਮ ਹੈ। ਜਿੰਨਾ ਚਿਰ ਆਪਾਂ ਗੁਰੂ ਵਾਲੇ ਨਹੀਂ ਬਣਦੇ, ਉਨਾ ਚਿਰ ਆਪਣੇ ਸਰੂਪ ਦੀ ਸੋਝੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਵਚਨ ਕਰਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਐ ਮਨਾ ਤੂੰ ਉਸ ਮਾਲਕ ਦਾ ਸਰੂਪ ਹੈ, ਆਪਣੇ ਮੁੱਢ ਨੂੰ ਪਛਾਣਨਾ ਕਰ, ਐਵੇਂ ਡਾਣੀਆਂ ਤੇ ਨਾ ਤੁਰਿਆ ਫਿਰ। ਸੋ ਇਸ ਤਰ੍ਹਾਂ ਇਹ ਚੀਜ਼ ਦੀ ਗਿਆਤ ਗੁਰੂ ਤੋਂ ਹੁੰਦੀ ਹੈ। ਗੁਰੂ ਤੋਂ ਬਿਨਾਂ ਭਾਈ ਗੁਬਾਰ ਘੁੱਪ ਹਨੇਰਾ ਹੈ।
ਅਸਥਿਰ ਕਰਤਾ ਦੇਖੀਐ ਹੋਰ ਕੇਤੀ ਆਵੇ ਜਾਏ।
ਬਾਕੀ ਸਾਰਾ ਸੰਸਾਰ ਸਥਿਰ ਹੈ, ਇਹ ਗੁਰੂ ਕੇ ਪਿਆਰਿਓ ਥਿਰ ਰਹਿਣ ਵਾਲਾ ਨਹੀਂ ਹੈ। ਉਹ ਪਰਮੇਸ਼ਰ ਕੱਲਾ ਅਸਥਿਰ ਹੈ ਜਿਹੜਾ ਸਦਾ ਰਹਿਣ ਵਾਲਾ ਹੈ। ਉਸ ਕਰਤੇ ਪੁਰਖ ਨੂੰ ਕਹਿੰਦੇ ਦੇਖੀਏ ਦੇਖਣਾ ਕਰੀਏ ਹੋਰ ਕੀਤੀ ਆਵੇ ਜਾਏ ਹੋਰ ਕਿੰਨੀ ਸ੍ਰਿਸ਼ਟੀ ਹੈ ਜੰਮ ਕੇ ਆਉਂਦੇ ਆ ਪਰਾਂ ਲਬਦ ਅਨੁਸਾਰ ਪਰਾਂ ਲਬਦ ਭੋਗ ਕੇ ਗੁਰੂ ਕੇ ਪਿਆਰਿਓ ਚਲੇ ਜਾਂਦੇ ਆ ਕਿੰਨੇ ਆਉਂਦੇ ਜਾਂਦੇ ਆ ਉਹ ਕਰਤਾ ਜਿਹੜਾ ਸਦਾ ਥਿਰ ਰਹਿਣ ਵਾਲਾ ਪਰਮੇਸ਼ਰ ਹੈ ਅਸਥਿਰ ਸਰੂਪ ਹੈ ਉਹਨੂੰ ਦੇਖਣਾ ਕਰੀਏ
ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦਾ ਪਾਏ
ਆਪੇ ਪਰਮੇਸ਼ਰ ਤੂੰ ਉਜਲ ਸਰੂਪ ਇਕ ਹੈ ਹੋਰ ਜਿੰਨੀ ਸਾਰੀ ਸ੍ਰਿਸ਼ਟੀ ਹੈ ਇਹ ਧੰਦਿਆਂ ਦੇ ਵਿਚ ਬੰਨੀ ਹੈ ਧੰਦਿਆਂ ਦੇ ਵਿਚ ਬੰਨ ਕੇ ਜੂਨਾਂ ਦੇ ਵਿਚ ਪਾਏ ਹੋਏ ਹੈ ਜੀਵ ਜਿੰਨੇ ਵੀ ਹੈ ਚਾਰ ਪ੍ਰਕਾਰ ਦੀਆਂ ਖਾਣੀਆਂ ਬਣੀਆਂ ਜਿੰਨੇ ਚਾਰ ਪ੍ਰਕਾਰ ਦੀਆਂ ਖਾਣੀਆਂ ਦੇ ਜੀਵ ਹੈ ਇਹ ਸਾਰੇ ਆਪੋ ਆਪਣੇ ਧੰਦਿਆਂ ਦੇ ਵਿਚ ਪਾਏ ਹੋਏ ਹੈ ਇਹ ਜਿੰਨੇ ਸੰਸਾਰ ਦੇ ਜੀਵ ਹੈ ਧੰਦਿਆਂ ਦੇ ਵਿਚ ਪਏ ਹੋਏ ਹੈ ਧਾ ਜਾਣ ਵਾਲੀ ਮਾਇਆ ਦੇ ਧੰਦਿਆਂ ਦੇ ਵਿਚ ਪਏ ਹੈ ਇਸ ਕਰਕੇ ਇਕ ਪਰਮੇਸ਼ਰ ਤੂੰ ਉਜਲ ਹੈ ਆਪ ਹੀ ਉਜਲ ਸਰੂਪ ਹੈ ਬਾਕੀ ਸਾਰੇ ਧੰਦਿਆਂ ਦੇ ਵਿਚ ਹੀ ਬੰਨੇ ਪਏ ਹਨ ਸਾਰੇ ਸੰਸਾਰ ਦੇ ਜੀਵ
ਗੁਰ ਰਾਖੇ ਸੇ ਉਬਰੇ ਸਾਚੇ ਸਿਓ ਲਿਵ ਲਾਏ
ਜਿਨ੍ਹਾਂ ਨੂੰ ਗੁਰ ਪਰਮੇਸ਼ਰ ਸਰੂਪ ਸਤਿਗੁਰੂ ਨੇ ਰਾਖੇ ਰੱਖਿਆ ਉਹ ਉਬਰੇ ਬਚੇ ਆ ਇਸ ਆਵਾਗਮਨ ਦੇ ਚੱਕਰ ਤੋਂ ਬਾਕੀ ਗੁਰੂ ਕੇ ਪਿਆਰਿਓ ਸਾਰੇ ਜਿੰਨੇ ਵੀ ਹੈ ਨਾ ਉਹ ਸਾਰੇ ਧੰਦਿਆਂ ਦੇ ਵਿਚ ਹੀ ਫਸੇ ਹੋਏ ਹੈ ਗੁਰੂ ਨੇ ਰੱਖੇ ਉਹ ਬਚੇ ਹੈ ਜਿਨ੍ਹਾਂ ਦੀ ਸੱਚੇ ਪਰਮੇਸ਼ਰ ਦੇ ਨਾਲ ਬਿਰਤੀ ਜੁੜੀ ਹੋਈ ਹੈ
ਹਰ ਜਿਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ
ਹਰੀ ਪਰਮੇਸ਼ਰ ਗੁਰੂ ਦੇ ਸ਼ਬਦ ਦੁਆਰਾ ਉਸ ਮਾਲਕ ਨੂੰ ਜਾਣਨਾ ਕਰੀਏ ਜੋ ਸੱਚ ਪਰਮੇਸ਼ਰ ਦੇ ਰਤ ਵਿਚ ਰਤਿਆ ਗੁਰੂ ਦੇ ਵਾਕ ਵਚਨਾਂ ਦੁਆਰਾ
ਤਿਤ ਤਨ ਮੈਲ ਨ ਲੱਗੇ ਸੱਚ ਘਰ ਜਿਸ ਉਹ ਤਾਕ
ਉਸ ਤਨ ਸਰੀਰ ਨੂੰ ਮੈਲ ਨਹੀਂ ਲੱਗਦੀ ਹੈ ਵਿਕਾਰਾਂ ਦੀ ਇਹ ਗੁਰੂ ਕੇ ਪਿਆਰਿਓ ਮੈਲ ਲੱਗੀ ਹੋਈ ਹੈ ਇਸ ਮਨ ਕੋ ਜਨਮ ਜਨਮ ਕੀ ਮਲ ਲੱਗ ਗਈ ਕਾਲਾ ਹੋਆ ਸਿਆ ਇਹ ਜੀਵ ਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ ਮਨ ਨੂੰ ਇਹ ਕਾਲਾ ਹੋਇਆ ਪਿਆ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਹੋ ਇਹ ਜਿਵੇਂ ਕੋਹਲੂ ਵਾਲੀ ਲੀਰ ਧੋਤੀ ਸਾਫ ਨਹੀਂ ਹੁੰਦੀ ਇਸ ਤਰ੍ਹਾਂ ਇਹ ਮਨ ਵੀ ਸਾਫ ਕਰਨਾ ਬੜਾ ਔਖਾ ਇਸ ਤਨ ਨੂੰ ਕਹਿੰਦੇ ਮੈਲ ਨਹੀਂ ਲੱਗਦੀ ਹੈ ਸੱਚ ਘਰ ਜਿਸ ਉਹ ਤਾਕ ਜਿਹਦੀ ਉਹ ਸੱਚੇ ਪਰਮੇਸ਼ਰ ਦੇ ਸਰੂਪ ਰੂਪੀ ਘਰ ਦੇ ਵਿਚ ਉਤਾਕ ਬੈਠਕ ਹੈ ਨਗਾਹ ਹੈ ਜਿਹਦਾ ਉਸ ਮਾਲਕ ਦੇ ਘਰ ਦੇ ਵਿਚ ਹਿਰਦੇ ਦੇ ਵਿਚ
ਨਦਰ ਕਰੇ ਸੱਚ ਪਾਈ ਹੈ ਬਿਨ ਨਾਵੇ ਕਿਆ ਸਾਕ
ਜਿਹਦੇ ਤੇ ਭਾਈ ਉਹ ਕਿਰਪਾ ਕਰ ਦੇਵੇ ਬਖਸ਼ਿਸ਼ ਕਰ ਦੇਵੇ ਉਹ ਸੱਚ ਸਰੂਪ ਪਰਮੇਸ਼ਰ ਨੂੰ ਪਾਈਏ ਪਾ ਲੈਂਦੇ ਹੈ ਨਾਮ ਤੋਂ ਬਿਨਾਂ ਕਿਆ ਸਾਕ ਕਿਹੜਾ ਕੋਈ ਸਾਕ ਹੈ ਕਿਹੜਾ ਕੋਈ ਰਿਸ਼ਤੇਦਾਰ ਸੰਬੰਧੀ ਹੈ
ਜਿਨੇ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ
ਜਿਨ੍ਹਾਂ ਨੇ ਭਾਈ ਉਹ ਸੱਚ ਸਰੂਪ ਪਰਮੇਸ਼ਰ ਨੂੰ ਜਾਣਿਆ ਪਛਾਣ ਲਿਆ ਉਹ ਸੁਖੀ ਹਨ ਚਾਰਾਂ ਯੁੱਗਾਂ ਤੱਕ ਸੁਖੀ ਰਹਿੰਦੇ ਹਨ
ਹਉ ਮੈਂ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰਤਾਰ
ਹਉ ਮੈਂ ਹੰਗਤਾ ਮਮਤਾ ਤੇ ਤ੍ਰਿਸ਼ਨਾ ਜਿਹੜੀ ਹੈ ਗੁਰੂ ਕੇ ਪਿਆਰਿਓ ਮਾਰ ਲਈ ਗੁਰੂ ਦੇ ਸ਼ਬਦ ਦੁਆਰਾ ਹੰਗਤਾ ਵੀ ਮਮਤਾ ਇਹ ਵੀ ਬੜਾ ਵੱਡਾ ਰੋਗ ਹੈ ਸਭ ਤੋਂ ਵੱਡਾ ਰੋਗ ਹੈ ਤ੍ਰਿਸ਼ਨਾ ਜਿਹੜੀ ਪਦਾਰਥਾਂ ਨੂੰ ਇਕੱਠੇ ਕਰਨ ਦੀ ਹੈ ਇਹ ਵੀ ਕਿਸੇ ਦੀ ਬੁੱਝਦੀ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਕੋਟ ਜੋਰੇ ਲਾਖ ਕਰੋਰੇ ਮਾਨਾ ਹੋਰੇ ਪਰੇ ਪਰੇ ਹੀ ਕੋ ਲੁੱਝੀ ਹੈ ਇਹ ਤ੍ਰਿਸ਼ਨਾ ਕਿਸੇ ਦੀ ਜਾਂਦੀ ਹੈ ਨਹੀਂ ਤਾਂ ਸਹਿ ਸਖੱਟੇ ਲੱਖ ਕੋ ਉੱਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਸੇ ਪਾਵੇ ਇਹਨੂੰ ਤ੍ਰਿਪਤੀ ਨਹੀਂ ਆਉਂਦੀ ਹੈ ਇਹ ਮਾਇਆ ਦੇ ਪਿੱਛੇ ਦੌੜਿਆ ਫਿਰਦਾ ਹੈ ਇਸ ਕਰਕੇ ਗੁਰੂ ਕੇ ਪਿਆਰਿਓ ਜਿਨ ਹਉਮੈ ਤ੍ਰਿਸ਼ਨਾ ਹੰਗਤਾ ਤੇ ਮਮਤਾ ਹੰਗਤਾ ਜਿਹੜੀ ਆਪਣੇ ਗੁਣਾਂ ਦੀ ਕਰਨੀ ਕਿ ਮੈਂ ਬੜਾ ਵੱਡਾ ਮੇਰੇ ਚਾਹ ਗੁਣ ਹੈ ਮੇਰੇ ਚ ਇੰਨੇ ਗੁਣ ਹੈ ਤੇ ਮਮਤਾ ਪਦਾਰਥਾਂ ਦੀ ਤੇ ਤ੍ਰਿਸ਼ਨਾ ਪਦਾਰਥਾਂ ਨੂੰ ਇਕੱਠੇ ਕਰਨ ਦੀ ਇਹਨੂੰ ਮਾਰ ਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿਚ ਧਾਰਨ ਕਰਕੇ ਰੱਖਿਆ ਜਾਂ ਜਿਨ੍ਹਾਂ ਨੇ ਸੱਚ ਸਰੂਪ ਦਾ ਧਿਆਨ ਧਾਰਨ ਕਰਕੇ ਰੱਖਿਆ ਹੈ ਹੰਗਤਾ ਮਮਤਾ ਨੂੰ ਮਾਰ ਕੇ।
ਜਗ ਮਹਿ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ।
ਜਗ ਦੇ ਵਿੱਚ ਭਾਈ ਲਾਹਾ ਲਾਭ ਵਾਲਾ ਸੌਦਾ ਕਿਹੜਾ ਹੈ? ਇੱਕ ਪਰਮੇਸ਼ਰ ਦਾ ਨਾਮ ਜਪਣਾ। ਪ੍ਰਾਪਤ ਕਿੱਥੋਂ ਹੁੰਦਾ? ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਪ੍ਰਾਪਤ ਹੁੰਦਾ ਹੈ।
ਸੱਚ ਵੱਖਰ ਲਾਦੀਐ ਲਾਭ ਸਦਾ ਸੱਚ ਰਾਸ।
ਸੱਚਾ ਪਰਮੇਸ਼ਰ ਦੇ ਨਾਮ ਦਾ ਸੌਦਾ ਲੈਣਾ ਕਰੋ ਭਾਈ, ਇਹ ਬੁੱਧੀ ਰੂਪੀ ਪੱਲੇ ਦੇ ਵਿੱਚ ਬੰਨਣਾ ਕਰੋ, ਇਹ ਸਦਾ ਲਾਭ ਹੈ। ਸੱਚੀ ਰਾਸ ਪਰਮੇਸ਼ਰ ਦੇ ਨਾਮ ਦੀ ਪੂੰਜੀ ਹੈ।
ਸੱਚੇ ਦਰਗਾਹ ਬੈਸੇ ਭਗਤ ਸੱਚੇ ਅਰਦਾਸ।
ਕਹਿੰਦੇ ਸੱਚੀ ਦਰਗਾਹ ਦੇ ਵਿੱਚ ਉਹ ਬਹਿੰਦੇ ਇੱਜ਼ਤ ਦੇ ਨਾਲ ਜਿਹੜੇ ਗੁਰੂ ਕੇ ਪਿਆਰਿਓ ਭਗਤ ਹੈ, ਜਿਨ੍ਹਾਂ ਨੇ ਭੈ ਨੂੰ ਗਤ ਕੀਤਾ, ਉਹ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹੈ, ਉਨ੍ਹਾਂ ਦੇ ਕੋਲੇ ਨਾਮ ਦੀ ਪੂੰਜੀ ਹੈ। ਉਹ ਗੁਰੂ ਕੇ ਪਿਆਰਿਓ ਜਿਨ੍ਹਾਂ ਨੇ ਭੈ ਨੂੰ ਗਤ ਕੀਤਾ। ਸੱਤ ਪ੍ਰਕਾਰ ਦਾ ਭੈ ਜੀਵ ਦੇ ਤਾਈ ਬਣਿਆ ਹੁੰਦਾ, ਹਰੇਕ ਦੇ ਤਾਈ। ਯਹ ਭਵ ਪੈ ਪਰਲੋਕ ਪੈ ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ। ਇਹ ਸੱਤ ਪ੍ਰਕਾਰ ਦਾ ਭੈ ਜਿਨ੍ਹਾਂ ਨੇ ਖਤਮ ਕਰ ਦਿੱਤਾ, ਉਹ ਭਗਤ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਭਾਵਨਾ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਗਿਆਨ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਤਿਆਗ ਹੈ, ਉਹਨੂੰ ਭਗਤ ਕਹਿੰਦੇ ਹੈ। ਉਹ ਜਿਹੜੇ ਭਗਤ ਆ ਉਹ ਸੱਚੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹੈ, ਉਨ੍ਹਾਂ ਦਾ ਗੁਰੂ ਕੇ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੱਚੀ ਦਰਗਾਹ ਦੇ ਵਿੱਚ ਇੱਜ਼ਤ ਦੇ ਨਾਲ ਬੈਠਦੇ ਹੈ, ਉਨ੍ਹਾਂ ਨੂੰ ਸਾਰੇ ਥਾਵਾਂ ਤੇ ਆਦਰ ਮਿਲਦਾ ਹੈ। ਸੋ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਹੈ। ਧਰਮ ਰਾਜਾ ਵੀ ਉਨ੍ਹਾਂ ਦਾ ਸਤਿਕਾਰ ਕਰਦਾ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਧਰਮ ਰਾਜਾ ਵੀ ਉਨ੍ਹਾਂ ਨੂੰ ਕਹਿੰਦਾ ਕਿ ਪਿਆਰਿਓ ਤੁਸਾਂ ਨੇ ਸਾਡੀ ਇਹ ਨਗਰੀ ਨੂੰ ਪਵਿੱਤਰ ਕਰ ਦਿੱਤਾ ਹੈ, ਉਨ੍ਹਾਂ ਨੂੰ ਜੀਓ ਕਹਿ ਕੇ ਬੁਲਾਉਂਦਾ ਹੈ। ਕਿਉਂ? ਇਹ ਜਿਹੜੇ ਭਗਤ ਹੈ ਉਹ ਇੱਜ਼ਤ ਦੇ ਨਾਲ ਗੁਰੂ ਕੇ ਪਿਆਰਿਓ ਉਹ ਸੱਚੀ ਦੀ ਦਰਗਾਹ ਦੇ ਵਿੱਚ ਬਹਿੰਦੇ ਹੈ, ਉਹਦੇ ਮਾਲਕ ਦੇ ਚਰਨਾਂ ਦੇ ਵਿੱਚ ਬਹਿੰਦੇ ਆ, ਜਿਹਨੇ ਸੱਚੇ ਅਰਦਾਸ ਕਰਦੇ ਹਨ।
ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ।
ਉਹਨਾਂ ਦਾ ਹਿਸਾਬ ਕਿਤਾਬ ਬੜਾ ਪਤ ਇੱਜ਼ਤ ਦੇ ਨਾਲ ਨਿਬੜਦਾ ਭਾਈ। ਉਹਨਾਂ ਦੇ ਹਿਰਦੇ ਵਿੱਚ ਰਵੇ ਹੋਏ ਜੋ ਰਮੰਤੀ ਰਾਮ ਹੈ, ਉਹਦੇ ਨਾਮ ਦਾ ਪ੍ਰਗਾਸ਼ ਹੈ। ਉਨ੍ਹਾਂ ਨੇ ਹਿਰਦੇ ਵਿੱਚ ਗਿਆਨ ਲੈ ਕੇ ਰਾਮ ਦੇ ਨਾਮ ਦਾ ਪ੍ਰਕਾਸ਼ ਕਰ ਲਿਆ ਹੈ।
ਉੱਚਾ ਉੱਚੋ ਆਖੀਐ ਕਹੋ ਨਾ ਦੇਖਿਆ ਜਾਏ।
ਉਹ ਪਰਮੇਸ਼ਰ ਉੱਚਾ ਹੈ ਔਰ ਗੁਰੂ ਕੇ ਪਿਆਰਿਓ ਉਸ ਉੱਚੇ ਪਰਮੇਸ਼ਰ ਨੂੰ ਉੱਚਾ ਆਖੀਏ ਆਖੀਦਾ, ਉੱਚੇ ਨੂੰ ਉੱਚਾ ਆਖਿਆ, ਕਹੋ ਨਾ ਦੇਖਿਆ ਜਾਏ। ਉਹਨੂੰ ਕਹਿ ਹੀ ਸਕਦੇ ਆ, ਕਹਿੰਦੇ ਉਹਨੂੰ ਕੋਈ ਦੇਖ ਨਹੀਂ ਸਕਦਾ, ਕਹਿਣੇ ਕਰਕੇ ਨੀ ਕੋਈ ਦੇਖਿਆ ਜਾ ਸਕਦਾ, ਨਾ ਕੋਈ ਕਹਿ ਕੇ ਦੇਖ ਸਕਦਾ ਹੈ।
ਜਹ ਦੇਖਾ ਤਾਂ ਏਕ ਤੋਂ ਸਤਿਗੁਰ ਦੀਆ ਦਿਖਾਏ।
ਜਿੱਥੇ ਦੇਖਦੇ ਹੈ ਪਰਮੇਸ਼ਰ ਉੱਥੇ ਇੱਕ ਤੂੰ ਹੀ ਹੈ। ਉਹ ਸਤਿਗੁਰੂ ਦੀ ਜਿਹਦੇ ਤੇ ਬਖਸ਼ਿਸ਼ ਹੋਵੇ ਉਹ ਵੇਖ ਸਕਦਾ, ਉਹਨੂੰ ਸਤਿਗੁਰੂ ਪਾਤਸ਼ਾਹ ਜੀ ਵਿਖਾ ਦਿੰਦੇ ਹੈ, ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ। ਜੈ ਜੈ ਪੇਖੋ ਤੈ ਹਜੂਰ ਦੂਰ ਕਤਹੁ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਉਹ ਗੁਰੂ ਕੇ ਪਿਆਰਿਓ ਸਾਰੇ ਥਾਵਾਂ ਤੇ ਉਸ ਮਾਲਕ ਨੂੰ ਦੇਖਦੇ ਐ, ਉਹ ਸਾਰੇ ਥਾਵਾਂ ਤੇ ਇੱਕ ਪਰਮੇਸ਼ਰ ਤੂੰ ਆਪ ਹੈ। ਸਤਿਗੁਰ ਦੀਆ ਦਿਖਾਏ, ਧੰਨ ਸਤਿਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਜੋ ਉਹ ਸਤ ਕਿਰਪਾ ਕਰਨ ਸਤਿਗੁਰੂ ਪਾਤਸ਼ਾਹ ਜੀ ਉਹਦੇ ਤਾਈ ਦਿਖਾ ਦਿੰਦੇ ਹਨ।
ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ।
ਉਹ ਮਾਲਕ ਦੀ ਜੋਤ ਇੱਕ ਰਾਸ ਸਾਰਿਆਂ ਦੇ ਵਿੱਚ ਜਾਣਦੇ ਐ, ਸਰਬ ਜੋਤ ਤੇਰੀ ਪਸਰ ਰਹੀ, ਸਾਰੇ ਥਾਵਾਂ ਤੇ ਤੇਰੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਹਿਦੈ ਚਾਨਣ ਸਭ ਮੈਂ ਚਾਨਣ ਹੋਏ। ਇਉਂ ਭਾਈ ਸਾਰਿਆਂ ਦੇ ਵਿੱਚ ਉਹ ਇੱਕ ਰਸ ਮਾਲਕ ਦੀ ਜੋਤ ਨੂੰ ਜਾਣਦੇ ਐ, ਇੱਕ ਰਸ ਸਾਰਿਆਂ ਦੇ ਵਿੱਚ ਜਾਣਦੇ ਐ। ਨਾਨਕ ਸਹਿ ਸੁਭਾਏ, ਉਹ ਸਹਿਤ ਭਾਵਨਾ ਦੇ ਗਿਆਨ ਦੀ ਅਵਸਥਾ ਦੇ ਸਹਿਤ ਪ੍ਰਾਪਤ ਹੋ ਜਾਂਦੇ ਐ। ਸਹਿਜ ਅਵਸਥਾ ਗਿਆਨੀਆਂ ਵਾਲੀ ਉਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਉਨ੍ਹਾਂ ਦਾ ਮਨ ਅਡੋਲ ਹੋ ਜਾਂਦਾ ਹੈ, ਸੰਸਾਰੀ ਪਦਾਰਥਾਂ ਦੇ ਵਿੱਚ ਨਹੀਂ ਡੋਲਦਾ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਪਾਵਨ ਉਪਦੇਸ਼ ਬਖਸ਼ਿਆ। ਜੇ ਕਮਾਵਾਂਗੇ ਤਾਂ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਦੀ ਮਾਫ਼ੀ। ਅੱਗੇ ਵਾਸਤੇ ਪਾਤਸ਼ਾਹ ਜੀ ਸਮਰੱਥ ਬਖਸ਼ਣ, ਸੇਵਾ ਦੇ ਯੋਗ ਬਣਾ ਕੇ ਸੇਵਾ ਲੈਂਦੇ ਰਹਿਣ। ਦੋ ਪੰਕਤੀਆਂ ਪੜ ਕੇ ਫਤਿਹ ਬੁਲਾਈਏ। ਜੈ ਦੇਖਾ ਤੈ ਏਕ ਤੂੰ, ਸਤਿਗੁਰ ਦੀਆ ਦਿਖਾਏ, ਜੋਤ ਨਿਰੰਤਰ ਜਾਣੀਐ, ਨਾਨਕ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।